ਆਪ ਦੀ ਰਜ਼ਾ ਰਜ਼ਾ 'ਚ ਰਹਿਣਾ ਹੀ ਹੁਣ ਮੈਨੂੰ ਬਣਦਾ। ਪਰਮ ਪਾਤਸ਼ਾਹ ਕਿੰਨਾ ਚਿਰ ਮੈਂ ਉਡੀਕਾਂਗਾ, ਕਿੰਨੀ ਕੁ ਦੇਰ ਮੈਂ ਹੋਰ ਇੰਤਜ਼ਾਰ ਕਰਾਂ, ਇਸ ਤਰ੍ਹਾਂ ਬੇਨਤੀਆਂ ਕਰਾਂ।
ਮੈਂ ਤਾਂ ਕਰਾਂਗਾ ਉਡੀਕਾਂ ਤੇਰੀਆਂ, ਕਦੋਂ ਇਹ ਨੀਰਾਂ
ਤੱਕਦਾ ਰਹਾਂ, ਕਿਉਂਕਿ ਮਨ ਦੇ ਅੰਦਰ ਹਿਰਦੇ ਦੇ ਅੰਦਰ ਬਿਰਹ ਬਲੂੰਦਰਿਆ ਗਿਆ ਵਿਛੋੜਾ ਸੁਣ। ਸੋ ਇਸ ਤਰ੍ਹਾਂ ਦੇ ਨਾਲ ਵਾਰ ਵਾਰ ਬੇਨਤੀਆਂ ਕਰਦਾ। ਮਹਾਰਾਜ ਕਹਿਣ ਲੱਗੇ, ਚੰਗਾ ਬੁੱਢਣ ਸ਼ਾਹ, ਹੁਣ ਫਿਰ ਅਸੀਂ ਜਾਂਦੇ। ਉਸ ਵੇਲੇ ਯਾਦ ਆ ਗਿਆ ਵੀ ਮੈਂ ਤਾਂ ਕੋਈ ਸੇਵਾ ਹੀ ਨਹੀਂ ਕਰੀ, 4 ਘੰਟੇ ਲੰਘ ਗਏ ਆਪ ਨੂੰ ਬੈਠਿਆ, ਮੈਂ ਤਾਂ ਆਪਣੀ ਮਸਤੀ 'ਚ ਰਿਹਾ। ਉੱਠ ਕੇ ਅੰਦਰ ਚਲੇ ਗਿਆ, ਜਾ ਕੇ ਦੁੱਧ ਦਾ ਬਰਤਨ ਲਿਆ, ਦੁੱਧ ਭਰ ਲਿਆਂਦਾ। ਬਾਦਸ਼ਾਹ, ਗਰੀਬ ਦੇ ਕੋਲ ਦੁੱਧ ਹੈ, ਹੋਰ ਕੋਈ ਚੀਜ਼ ਨਹੀਂ ਹੈ। ਮਹਾਰਾਜ ਕਹਿਣ ਲੱਗੇ, ਬੁੱਢਣ ਸ਼ਾਹ, ਸਾਡੀ ਅਮਾਨਤ ਸਾਂਭ ਕੇ ਰੱਖ, ਅਸੀਂ ਆਵਾਂਗੇ ਤੇਰੇ ਤੋਂ ਦੁੱਧ ਮੰਗ ਕੇ ਪੀਵਾਂਗੇ। ਲੇਕਿਨ ਬੁੱਢਣ ਸ਼ਾਹ, ਸਮੇਂ ਬਦਲੇ ਹੋਣਗੇ, ਸਰੀਰ ਬਦਲੇ ਹੋਣਗੇ। ਆਹ ਸਰੀਰ ਜਿਸ ਨੂੰ ਤੂੰ ਦੇਖ ਰਿਹਾ, ਇਹਦੇ 'ਚ ਤਾਂ ਨਹੀਂ ਵੀ ਦਰਸ਼ਨ ਹੋਣੇ, ਲੇਕਿਨ ਸਰੀਰ ਹੋਰ ਹੋਏਗਾ। 2 ਤਲਵਾਰਾਂ ਪਹਿਨੀਆਂ ਹੋਣਗੀਆਂ, ਸ਼ੀਸ਼ ਦੇ ਉੱਤੇ ਕਲਗੀ ਲੱਗੀ ਹੋਏਗੀ, ਬਾਦਸ਼ਾਹੀ ਠਾਠ ਹੋਏਗਾ। ਹੋਵਾਂਗੇ ਅਸੀਂ ਹੀ, ਦੁੱਧ ਤੇਰਾ ਜ਼ਰੂਰ ਪੀਵਾਂਗੇ। ਅਤੇ ਉੱਨੀ ਦੇਰ ਜੋ ਮੰਤਰ ਤੈਨੂੰ ਦਿਸ ਦਿੱਤਾ ਉਹਦਾ ਜਾਪ ਕਰਦਾ ਰਹੇ।
ਦੁੱਧ ਪੀਵਾਂਗੇ ਜਮਾ ਬਦਲਾ ਕੇ ਸਤਨਾਮ ਜਪੀ ਪਿਆਰਿਆ, ਪੀਵਾਂਗੇ ਜਮਾ ਬਦਲਾ ਕੇ ਸਤਨਾਮ ਜਪੀ ਪਿਆਰਿਆ।
ਸਰੀਰ ਸਦਾ ਨਹੀਂ ਰਿਹਾ ਕਰਦੇ, ਲੇਕਿਨ ਅਸੀਂ ਕਿਤੇ ਨਹੀਂ ਜਾਣਾ। ਜਾਂ ਸਾਡਾ ਸਰੀਰ ਬਿਲਕੁਲ ਨਹੀਂ ਹੋਏਗਾ, ਫਿਰ ਵੀ ਅਸੀਂ ਕਿਤੇ ਨਹੀਂ ਜਾਣਾ। ਪੰਥ ਖਾਲਸਾ ਕੀਤੀ ਮੇਰੀ, ਕਰੋ ਸੰਭਾਲ ਮੈਂ ਤੇ ਸਕੇਰੀ, ਅਤੇ ਮੈਂ ਹਿਰਦੇ ਦੇ ਅੰਦਰ ਸ਼ਬਦ ਰੂਪ ਹੋ ਕੇ ਵਸਾਂਗਾ, ਤੂੰ ਫਿਕਰ ਨਾ ਕਰ। ਅਬ ਤੁਬ ਕਾਜ ਗਏ ਸਭ ਹੋਏ, ਹੁਣ ਤੇਰੇ ਸਾਰੇ ਕੰਮ ਹੋ ਗਏ। 250 ਸਾਲ ਦਾ ਇੰਤਜ਼ਾਰ ਕਰਦਾ ਸੀ, ਬੈਠੋ ਮਨ ਸਤਨਾਮ ਪਰੋਏ, ਹੁਣ ਤੂੰ ਬੈਠ ਪਿਆ ਰਿਹਾ, ਸਤਨਾਮ ਦਾ ਜਾਪ ਕਰ, ਸ਼ਬਦ ਦਾ ਆਨੰਦ ਲੈ, ਇਸ ਆਨੰਦ ਨੂੰ ਇਹ ਸਰੀਰ ਦੇ ਅੰਦਰ ਮਾਣ। ਬਾਕੀ ਸਤਸੰਗ ਤੋਂ ਬਗੈਰ ਆਦਮੀ ਦੇ ਉੱਤੇ ਮੈਲ ਪੈ ਜਾਂਦੀ ਹੈ। ਆਹ ਜਿਹੜਾ ਪਹਾੜ ਦੇ ਹੇਠਾਂ ਦੋ ਘਰ ਵੱਸਦੇ ਨੇ ਨਾ ਪਿੰਜੂ ਦੇ, ਅਸੀਂ ਅੱਜ ਰਾਤ ਉੱਥੇ ਰਹਿਣਾ, ਉਹ ਪਿਆਰ ਵਾਲੇ ਨੇ, ਪਿਆਰ ਵਾਲੇ ਸਾਡਾ ਜੀਵਨ ਹੁੰਦਾ ਹੈ। ਦਾਸ ਆਨੰਦ ਮੇਰੋ ਨਿਜ ਰੂਪ, ਜੋ ਪਿਆਰ ਕਰਦੇ ਨੇ ਉਹ ਆਪਣਾ ਹੀ ਜੀਵਨ ਹੋਇਆ ਕਰਦਾ। ਸੋ ਅਸੀਂ ਉੱਥੇ ਅੱਜ ਰਾਤ ਰਹਾਂਗੇ, ਪ੍ਰਸ਼ਾਦਾ ਵੀ ਉੱਥੇ ਹੀ ਛਕਣਾ ਹੈ, ਅਤੇ ਦੁੱਧ ਸਾਡੀ ਅਮਾਨਤ ਨੂੰ ਰੱਖ ਛੱਡ, ਇੰਤਜ਼ਾਰ ਕਰੀ, ਰੂਪ ਬਦਲਿਆ ਹੋਏਗਾ ਜਦ ਅਸੀਂ ਤੇਰੇ ਪਾਸ ਆਵਾਂਗੇ। ਸੋ ਹੁਣ ਤੂੰ ਉਹਨਾਂ ਦੇ ਨਾਲ ਸੰਗਤ ਕਰੀ, ਇਕਾਂਤ ਜੋ ਹੋਇਆ ਕਰਦੀ ਹੈ ਹਿਰਦੇ ਦੀ ਹੋਇਆ ਕਰਦੀ ਹੈ। ਨਿਰਜਣ ਬਣ ਵਿੱਚ ਬੈਠ ਕੇ ਇਕਾਂਤ ਨੂੰ ਮਾਨਣਾ ਬਹੁਤ ਔਖਾ ਹੁੰਦਾ, ਚੰਝਲਾਹਟ ਆ ਜਾਂਦੀ ਹੈ, ਛਿੱਥਾਪਣ ਆ ਜਾਂਦਾ। ਸੰਗਤ ਵਿੱਚ ਜੋ ਬੈਠਦਾ ਹੈ ਉਹ ਵੀ ਇਕਾਂਤ ਹੋਇਆ ਕਰਦੀ ਹੈ। ਸੋ ਇਕਾਂਤੀ ਰਿਧਾ ਜਿਸ ਥਾਂ ਹੈ, ਜਿਹਦਾ ਰਿਧਾ ਥਾਂ ਹੋ ਗਿਆ ਉਹ ਇਕਾਂਤੀ ਹੈ, ਭਾਵੇਂ ਬਾਲ ਬੱਚਿਆਂ 'ਚ ਰਹਿੰਦਾ। ਪਰ ਵੱਡੀ ਚੀਜ਼ ਕਲਯੁੱਗ ਦੇ ਅੰਦਰ ਸਤਸੰਗ ਹੈ, ਸਤਸੰਗ ਤੋਂ ਬਗੈਰ ਮੈਲ ਪੈ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਉਪਦੇਸ਼ ਦੇ ਕੇ ਗੁਰੂ ਮਹਾਰਾਜ ਜੀ ਉਹਦੇ ਪਾਸੋਂ ਵਿਦਾ ਹੁੰਦੇ ਨੇ। ਮਸਤੀ ਹੈ ਉਹਦੇ ਅੰਦਰ, ਚਲਿਆ ਜਾਂਦਾ ਹੈ, ਆਪ ਉੱਠ ਕੇ ਪਹਾੜ ਤੋਂ ਹੇਠਾਂ ਉਤਰ ਜਾਂਦਾ ਅਤੇ ਉਹ ਸੁਭਾਗ ਗੁਰਸਿੱਖਾਂ ਦੇ ਘਰ ਚਲਿਆ ਜਾਂਦਾ। ਬੀਬੀ ਦੇ ਨਾਲ ਐਂ ਪਿਆਰ ਹੋ ਗਿਆ ਜਿਵੇਂ ਮੇਰੀ ਆਪਣੀ ਜਾਈ ਹੋਇਆ ਕਰਦੀ। ਪਿਆਰ ਹੋ ਗਿਆ ਸਾਰਿਆਂ ਦੇ ਨਾਲ, ਇਸ ਬਜ਼ੁਰਗ ਦਾ ਸਾਰੇ ਸਤਿਕਾਰ ਕਰਦੇ ਨੇ। ਉਹ ਕਦੇ ਆ ਜਾਂਦਾ ਸਾਰਾ ਪਰਿਵਾਰ, ਦੋ ਭਰਾ ਨੇ, ਪਰਿਵਾਰ ਹੈ, ਸਾਰੇ ਬੱਚੇ ਨੇ, ਸਾਰਿਆਂ ਨੂੰ ਲੈ ਕੇ ਉੱਤੇ ਆ ਜਾਂਦੇ ਨੇ ਠੇਰੀ ਦੇ। ਬੜੀ ਬੇੜੀ ਦੇਰ ਤੱਕ ਸਾਈਂ ਦੇ ਕੋਲ ਬੈਠ ਕੇ ਗੁਰੂ ਦਾ ਜਸ ਕਰਦੇ ਨੇ, ਸਤਸੰਗ ਕਰਦੇ ਆ, ਆਪਣੇ ਪਿਆਰੇ ਦੇ ਬਚਨ ਇੱਕ ਦੂਏ ਨੂੰ ਸੁਣਾਉਂਦੇ ਨੇ। ਸੋ ਇਸ ਤਰ੍ਹਾਂ ਸਮਾਂ ਬੀਤਦਾ ਤੁਰਿਆ ਗਿਆ। ਇਹ ਪਰਿਵਾਰ ਸਾਰਾ ਹੀ ਕਾਲ ਦੇ ਚਾਦਰ ਦੇ ਹੇਠ ਆ ਗਿਆ, ਵਿਲੇਟ ਜਾ ਗਿਆ। ਨਵੇਂ ਜੀਵ ਆ ਗਏ, ਨਵੀਆਂ ਬਾਤਾਂ ਆ ਗਈਆਂ, ਸਮਾਂ ਤੁਰਦਾ ਜਾਂਦਾ। ਇੱਧਰਲੇ ਪਾਸੇ ਇਸ ਨੂੰ ਪਤਾ ਲੱਗਦਾ ਵੀ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ। ਉੜਦੀ ਉੜਦੀ ਖਬਰ ਆਉਂਦੀ ਹੈ ਕਿ ਦੂਸਰੇ ਜਾਮੇ 'ਚ ਪ੍ਰਗਟ ਹੋ ਗਏ। ਫਿਰ ਇੰਤਜ਼ਾਰ ਕਰਦਾ, ਪਤਾ ਲੱਗਿਆ ਕਿ ਦੂਸਰਾ ਜਾਮਾ ਵੀ ਬਦਲਿਆ ਅਤੇ ਹੁਣ ਤੀਸਰੇ ਜਾਮੇ 'ਚ ਸਮਾ ਆ ਗਏ। ਪਿਆਰ ਵਿੱਚ ਰਹਿੰਦਾ, ਜੀਵਨ ਬਦਲ ਗਿਆ। ਪੁੱਛਦਾ ਕੋਈ, ਸਾਈਂ ਤੁਸੀਂ ਤਾਂ ਨਮਾਜ਼ਾਂ ਬੜੀਆਂ ਪੜਿਆ ਕਰਦੇ ਸੀ, ਸਿਜਦੇ ਬੜੇ ਕਰਿਆ ਕਰਦੇ ਸੀ, ਹੁਣ ਤੁਸੀਂ ਨਮਾਜ਼ਾਂ ਕਿਉਂ ਨਹੀਂ ਪੜ੍ਹਦੇ? ਉਸ ਵੇਲੇ ਇਸ ਤਰ੍ਹਾਂ ਦੇ ਨਾਲ ਜਵਾਬ ਦਿੰਦਾ, ਹੁਣ ਪੜੇ ਨਵਾਜਾ ਕਿਹੜਾ ਅੰਦਰ ਪਿਆਰਾ ਬਹਿ ਗਿਆ। ਪਰਮੇਸ਼ਰ ਦੇ ਨਾਲ ਜੁੜੇ, ਉਹਨਾਂ ਦਾ ਦ੍ਰਿਸ਼ਟੀਕੋਣ ਹੋਰ ਹੁੰਦਾ। ਇੱਕ ਮਹਾਤਮਾ ਸੀ, ਨਮਾਜ਼ ਪੜ੍ਹੀ ਜਾ ਰਹੀ ਸੀ, ਉੱਚੀ ਉੱਚੀ ਬੋਲਦੇ ਜਾਂਦੇ ਨੇ, ਨਮਾਜ਼ ਪੜ੍ਹਨ ਵਾਲੇ ਕਾਫਰ, ਨਮਾਜ਼ ਪੜ੍ਹਨ ਵਾਲੇ ਕਾਫਰ, ਨਮਾਜ਼ ਪੜ੍ਹਨ ਵਾਲੇ ਕਾਫਰ। ਨਮਾਜ਼ ਪੜ੍ਹੀ ਗਈ, ਉਹ ਤੇ ਬਾਅਦ ਮੁੱਲਾ ਨੇ, ਕਾਜ਼ੀ ਨੇ ਉਸ ਨੂੰ ਬੁਲਾਇਆ, ਕਹਿਣ ਲੱਗੇ, ਦਰਵੇਸ਼ ਸਾਈਂ, ਤੂੰ ਕੁਫਰ ਬੋਲਦਾ ਜਾਂਦਾ। ਪੰਜ ਨਮਾਜ਼ਾਂ ਦਾ ਵਿਧਾਨ ਹੈ, ਲੇਕਿਨ ਤੂੰ ਨਮਾਜ਼ ਪੜ੍ਹਨ ਵਾਲਿਆਂ ਨੂੰ ਕਾਫਰ ਕਹਿੰਦੇ। ਕੇਸ ਹੋਏਗਾ ਤੇ ਨਵਾਬ ਸਾਹਿਬ ਇਹਦਾ ਫੈਸਲਾ ਕਰਕੇ ਤੈਨੂੰ ਸਜ਼ਾ ਦੇਣਗੇ। ਕੇਸ ਪੁੱਟ ਅਪ ਕੀਤਾ ਗਿਆ ਨਵਾਬ ਦੀ ਕੋਰਟ ਦੇ ਅੰਦਰ, ਸਾਈਂ ਲੋਕ ਨੂੰ ਬੁਲਾਇਆ ਗਿਆ। ਕਹਿਣ ਲੱਗੇ ਸਾਈਂ ਲੋਕ, ਦਰਵੇਸ਼ ਸਾਈਂ, ਨਮਾਜ਼ਾਂ ਪੜ੍ਹਨ ਵਾਲੇ ਨੂੰ ਤੂੰ ਕਾਫਰ ਕਹਿੰਦੇ, ਬੇਨਵਾਜ਼ਾਂ ਨੂੰ ਤੂੰ ਕਹਿੰਦਾ ਵੀ ਇਹ ਪ੍ਰਵਾਨ ਨੇ। ਕਹਿਣ ਲੱਗਿਆ ਬਾਦਸ਼ਾਹ ਕਿੰਨੇ ਲੜਕੇ ਨੇ ਆਪ ਦੇ? ਕਹਿਣ ਲੱਗੇ ਦੋ। ਦੋਏ ਤੇਰੇ ਕੋਲ ਨੇ? ਕਹਿੰਦਾ ਨਹੀਂ, ਇੱਕ ਤਾਂ ਬਾਹਰ ਗਿਆ ਹੋਇਆ ਅਤੇ ਇੱਕ, ਕਹਿੰਦਾ ਇੱਕ ਤਾਂ ਮੇਰੇ ਕੋਲ ਰਹਿੰਦਾ। ਕਹਿਣ ਲੱਗਿਆ ਜਿਹੜਾ ਬਾਹਰ ਗਿਆ ਹੋਇਆ ਉਹਨੂੰ ਕਿੰਨਾ ਕੁ ਪਿਆਰ ਕਰਦਾ, ਕਈ ਵਾਰੀ ਯਾਦ ਆਉਂਦਾ ਤੇਰੇ ਦਿਨ ਦੇ ਅੰਦਰ? ਕਹਿਣ ਲੱਗਿਆ ਕਦੇ ਇੱਕ ਵਾਰੀ ਆ ਜਾਂਦਾ, ਕਈ ਵਾਰੀ ਆਉਂਦਾ ਹੀ ਨਹੀਂ, ਕਈ ਵਾਰੀ ਦੋ ਤਿੰਨ ਵਾਰੀ ਵੀ ਆ ਜਾਂਦਾ, ਕਈ ਵਾਰੀ 15-15 ਦਿਨ ਲੰਘ ਜਾਂਦੇ, ਧਿਆਨ ਹੀ ਨਹੀਂ ਆਉਂਦਾ। ਛੋਟੇ ਦਾ ਕਿੰਨਾ ਕੁ ਧਿਆਨ ਰੱਖਦਾ? ਕਹਿੰਦਾ ਇਹਨੂੰ ਤਾਂ ਮੈਂ ਨਿਗਾਹ ਥੱਲੇ ਰੱਖਦਾ, ਜਦ ਜਰਾ ਕੁ ਪਰੇ ਹੋ ਜਾਂਦਾ ਉਸੇ ਵੇਲੇ ਮੈਂ ਦੇਖਦਾ, ਦੇਖੋ ਕਿੱਥੇ ਗਿਆ ਰਾਜਕੁਮਾਰ। ਕਹਿੰਦੇ ਬਾਦਸ਼ਾਹ ਉਹ ਖੁਦਾਵੰਦ ਤਾਲਾ ਨੂੰ, ਜਿਹੜੇ ਅੱਲਾਹ ਤਾਲਾ ਨੂੰ 5 ਵਾਰੀ ਦਿਨ 'ਚ ਸਿਰਫ ਯਾਦ ਕਰਦੇ ਨੇ, ਉਹ ਕਾਫਰ ਨਾ ਹੋਏ ਤਾਂ ਕੀ ਹੋਏ? ਦਰਵੇਸ਼ ਜਿਹੜੇ ਨੇ ਹਰ ਵਕਤ ਉਹਦੇ ਵਿੱਚ ਰਹਿੰਦੇ ਨੇ, ਹਰ ਵਕਤ ਉਹਨੂੰ ਯਾਦ ਕਰਦੇ ਨੇ। ਸੋ ਹਰ ਵਕਤ ਯਾਦ ਕਰਨ ਵਾਲਾ ਚੰਗਾ ਹੈ ਕਿ ਜਿਹੜਾ 5 ਵਾਰੀ ਉਹ ਯਾਦ ਕਰਦਾ? ਕਬੀਰ ਸਾਹਿਬ ਕਹਿੰਦੇ ਨੇ, ਮੁੱਲਾ ਮਨਾਰੇ ਕਿਆ ਚੜ੍ਹੇ, ਸਾਈਂ ਨਾ ਬਹਿਰਾ ਹੋਏ, ਜੇ ਕਾਰਨ ਤੂੰ ਵਾਂਗ ਦੇ ਦਿਲੀ ਭੀਤਰ ਜੋ। ਤੈਨੂੰ ਪਤਾ ਨਹੀਂ, ਉਹ ਤਾਂ ਤੇਰੇ ਅੰਦਰੇ ਬੈਠਾ, ਅੰਦਰ ਵਾਲੇ ਨੂੰ ਇਹ ਬੁਲਾ ਲੈ, ਉਹਨੂੰ ਇਹ ਮਨਾ ਲੈ, ਉੱਤੇ ਚੜ੍ਹਦਾ ਤੇ ਉੱਚੀ ਉੱਚੀ ਕੰਨਾਂ ਚੁੰਗਲੀਆਂ ਦੇ ਕੇ ਤੂੰ ਆਵਾਜ਼ਾਂ ਦਿੰਦਾ ਹੈ। ਕੀ ਕਾਹਦੇ ਵਾਸਤੇ? ਕਹਿੰਦਾ ਅੱਲਾਹੂ ਅਕਬਰ, ਲੋਕਾਂ ਨੂੰ ਸੁਣਾਉਣ ਵਾਸਤੇ। ਉਹ ਤਾਂ ਤੇਰੇ ਅੰਦਰ ਬੈਠਾ ਹੈ, ਆਪ ਦੱਸਦੇ ਨੇ ਕਬੀਰ ਹੱਜ ਕਾਬੇ ਹੋ ਜਾਏ ਥਾ, ਅੱਗੇ ਮਿਲਿਆ ਖੁਦਾਏ। ਕਹਿੰਦੇ ਮੈਂ ਕਾਬੇ ਨੂੰ ਚੱਲਿਆ ਹੱਜ ਕਰਨ ਵਾਸਤੇ, ਰੱਬ ਮਿਲ ਗਿਆ ਮੈਨੂੰ ਰਾਜ। ਕਹਿੰਦੇ ਸਾਈਂ ਮੁਝਸਿਓ ਲੜ ਪੜਿਆ, ਵੱਧੋ ਵੱਧੀ ਮੇਰੇ ਨਾਲ ਲੜ ਪਿਆ। ਕਹਿੰਦੇ ਤੁਸੀਂ ਕਿਨ ਫਰਮਾਈ ਗਏ? ਤੈਨੂੰ ਇਹ ਗੱਲ ਕਿਹਨੇ ਦੱਸ ਦਿੱਤੀ ਵੀ ਮੈਂ ਉੱਥੇ ਰਹਿਣਾ? ਮੈਂ ਤਾਂ ਤੇਰੇ ਦਿਲ 'ਚ ਰਹਿਣਾ, ਹਰ ਵਕਤ ਤੇਰੇ ਨਾਲ ਰਹਿਣਾ। ਕਬੀਰ ਮਨ ਨਿਰਮਲ ਪਿਆ ਜੈਸਾ ਗੰਗਾ ਨੀਰ, ਪਾਛੇ ਲਾਗੋ ਹਰ ਫਿਰੇ ਕਹਿਤ ਕਬੀਰ ਕਬੀਰ। ਅਤੇ ਹੁਣ ਤੇਰਾ ਅਤੇ ਮੇਰਾ ਤਾਂ ਕੋਈ ਫਰਕ ਨਹੀਂ ਹੈ, ਤੂੰ ਤੂੰ ਕਰਤਾ ਤੂੰ ਹੂਆ, ਮੁਝਮੇ ਰਾਹ ਨਾ ਹੂੰ, ਜਾ ਬਾਪਾ ਫਰਕਾ ਮਿਟ ਗਿਆ ਜਦ ਦੇਖਾਂ ਤਾਂ। ਅਤੇ ਹੁਣ ਨਮਾਜ਼ ਕਿਹਦੀ ਪੜ੍ਹੀ ਜਾ ਰਹੀ ਹੈ? ਗੁਰੂ ਨਾਨਕ ਦਾ ਧਿਆਨ ਜਿੱਧਰ ਦੇਖਦਾ ਧਿਆਨ ਪ੍ਰਪੱਕ ਹੋ ਗਿਆ, ਅੰਦਰੋਂ ਸ਼ਬਦ ਦੀ ਗੁੰਜਾਰ ਸੁਣਦੀ ਹੈ ਹਰ ਵਕਤ ਵਾਹਿਗੁਰੂ ਵਾਹਿਗੁਰੂ। ਜੀਭ ਨਾਲ ਨਹੀਂ ਜਪਦਾ, ਸਵਾਸ ਨਾਲ ਨਹੀਂ ਜਪਦਾ, ਜਪਾ ਜਾਪ ਨਾ ਵਿਸਰੇ ਆਪ ਜਗਾ ਸਮਾਏ। ਹਰ ਥਾਂ ਤੋਂ ਆਵਾਜ਼ ਆਉਂਦੀ ਹੈ, ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਪਲੀ ਵਾ। ਜਾਨਵਰ ਸਵੇਰ ਵੇਲੇ ਪੰਛੀ ਆ ਕੇ ਬੇਅੰਤ ਗੀਤ ਗਾਉਂਦੇ ਨੇ, ਲੇਕਿਨ ਉਹਨੂੰ ਪਰਮੇਸ਼ੁਰ ਦਾ ਨਾਮ ਸਰਵਣ ਹੁੰਦਾ। ਐਸੀ ਅਵਸਥਾ ਦੇ ਅੰਦਰ ਦਿਨ ਘਟਦਾ, ਫਿਰ ਪਤਾ ਲੱਗਿਆ ਵੀ ਦੂਸਰਾ ਰੂਪ ਵੀ ਜੋਤੀ ਜੋ ਸਮਾ ਗਿਆ, ਹੁਣ ਤੀਸਰੇ ਆ ਗਏ, ਤੀਸਰਿਆਂ ਦਾ ਵੀ ਪਤਾ ਲੱਗ ਗਿਆ, ਚੌਥਿਆਂ ਦਾ ਆ ਗਿਆ। ਸਮਾਂ ਲੰਘ ਕੇ ਚੌਥੇ ਵੀ ਜੋਤੀ ਜੋ ਸਮਾ ਗਏ, ਪੰਜਵੇਂ ਆ ਗਏ। ਸੁਣੀ ਜਾਂਦਾ ਹੈ, ਸੁਆ ਮੰਗਾਈ ਜਾਂਦਾ ਹੈ ਅਤੇ ਨਾਲ ਇੰਤਜ਼ਾਰ ਕਰਦਾ ਵੀ ਕਿਹੜੇ ਵੇਲੇ ਹੁਣ ਆਉਣਗੇ। ਸਾਲ ਲੰਘਦੇ ਚਲੇ ਗਏ, ਬੇਅੰਤ ਸਾਲ ਲੰਘ ਗਏ, 50-60 ਸਾਲ ਲੰਘ ਗਏ, ਇਸ ਤੋਂ ਵੀ ਜ਼ਿਆਦਾ ਸਮਾਂ ਲੰਘ ਗਿਆ। ਉਸ ਵੇਲੇ ਦਿਲ ਦੇ ਵਿੱਚੋਂ ਅਰਦਾਸਾਂ ਉੱਠਦੀਆਂ, ਹੇ ਪ੍ਰਭੂ ਕੀ ਪਤਾ ਹੈ ਜਿੰਦ ਨੇ ਕਦੋਂ ਚਲੀ ਜਾਣਾ, ਤੁਸੀਂ ਵਾਅਦਾ ਕਰਕੇ ਗਏ ਸੀ ਕਿ ਦਰਸ਼ਨ ਹੋਣਗੇ, ਕਦੋਂ ਹੋਣਗੇ ਦਿਦਾਰੇ ਤੇਰੇ, ਕਦੋਂ ਹੋਣਗੇ ਦਿਦਾਰੇ ਤੇਰੇ, ਮੈਂ ਵਾਇਦਾ ਕਰਕੇ ਗਏ ਨੇ, ਦੁੱਧ ਵੀ ਪੀਣਗੇ ਆ ਕੇ ਅਤੇ ਦਰਸ਼ਨ ਵੀ ਦੇਣ। ਸਰੀਰ ਕਮਜ਼ੋਰ ਹੁੰਦਾ ਤੁਰਿਆ ਜਾ ਰਿਹਾ, ਛੇਵਾਂ ਜਾਮਾ ਆ ਗਿਆ, ਸੁਣਦਾ ਰਹਿੰਦਾ ਹੈ ਕਿ ਇਸ ਤਰ੍ਹਾਂ ਦੇ ਨਾਲ ਆਪ ਹੁਣ ਜੰਗ ਯੁੱਧ ਕਰ ਰਹੇ, ਹੋ ਸਕਦਾ ਇਸੇ ਜਾਮੇ 'ਚ ਆ ਕੇ ਮੈਨੂੰ ਦਰਸ਼ਨ ਦੇਣ। ਅੜੀਕ ਬਹੁਤ ਪ੍ਰਬਲ ਹੋ ਗਈ ਅਤੇ ਅੱਜ ਸਮਾਂ ਬਹੁਤ ਨੇੜੇ ਆ ਗਿਆ, ਪਤਾ ਲੱਗ ਗਿਆ ਕਿ ਹੁਣ ਮੈਂ ਸੰਸਾਰ ਤੋਂ ਚਲੇ ਜਾਣਾ, ਹੁਣ ਮੇਰੇ ਦਿਨ ਖਤਮ ਹੋ ਗਏ ਨੇ। ਲੇਕਿਨ ਅਫਸੋਸ ਹੈ ਕਿ ਅਜੇ ਤੱਕ ਨਾ ਤਾਂ ਅਮਾਨਤ ਲੈਣ ਵਾਲਾ ਆਇਆ ਅਤੇ ਨਾ ਆ ਕੇ ਦਰਸ਼ਨ ਦਿੱਤੇ ਹੈ, ਵੀ ਕੀ ਬਣੇਗਾ। ਸਮਾਂ ਉੱਧਰੋਂ ਆ ਪਹੁੰਚਿਆ ਅਤੇ ਕਾਲ ਦਾ ਨਗਾਰਾ ਵੱਜ ਚੁੱਕਿਆ, ਕੂਚ ਹੋਣ ਦੀ ਡੇਟ ਬੰਨ੍ਹ ਦਿੱਤੀ ਹੈ। ਉਸ ਵੇਲੇ ਮਨ ਦੇ ਅੰਦਰ ਬੜੀ ਤੀਬਰ ਪਰਵਲ ਲੋਚਾ ਜਾਗਦੀ ਹੈ ਕਿ ਹੇ ਪ੍ਰਭੂ ਹੁਣ ਤਾਂ ਆ ਕੇ ਦਰਸ਼ਨ ਦੇਵੋ, ਇਸ ਤਰ੍ਹਾਂ ਦੇ ਨਾਲ ਆਪ ਦਾ ਭਾਵ ਪ੍ਰਗਟ ਹੁੰਦਾ ਹੈ।
ਉੜ ਜਾ
वचन परी ले सस उर ना पिजाए पग ना खिसाए हर दर्शन की आशा उड़ो न कागा कारे बेग मिली जाए अपने राम प्या। बार बार बेनतियां करता है उधर गुरु छेवें पातशाह महाराज करतारपुर का युद्ध समाप्त करके आ बहुत तेजी दे नाल कीरतपुर साहब वल नूं आ रहे ने। कीरतपुर साहब पहुँच जाते ने, दीवान लग जाता है। उस वेले महाराज अचानक उठ के खड़े हो जाते, घोड़े ते सवार हो के किथे नूं आउंदे ने उस पहाड़ी टेकरी दे उत्ते जिथे बुढ़न शाह बैठा। बार बार बेनतियां करता है इस तरह दे नाल पढ़ो।
हरदी छड़ के
करके आते ने। उस वे दीवान चो उठे, घोड़े ते सवार होए ते बाबे गुरदित्ते नूं नाल लिया, होर गुरसिख बहुत सारे नाल ने। उस वेले भाई संतोख सिंह जी लिखते ने कि गावै रागी शब्द महाना। उधरले पासे दीवान लग्या होया ते इधर बुढ़न शाह कावां दे हथ सनेह भेज रहे। गावै रागी शब्द महाना, बुढ़न शाह मन की गुर जाना। उदे मन की तार गुरु दे पास पहुँच जाती है। संग सिख बाबा गुरदित्ता, बहुत सारे नाल सिख लै ले ते नाल बाबा गुरदित्ता लै लिया। दर्शन जाए शाह को दिता, जाके सामने खड़े हो गए। दर्शन देते पिख्यो गुर को शाह सुजाना, जा देखिया आ रूप गुरु नानक पातशाह का। ठीक वीरी ते पीरी दी दो श्री साहब गात्रे पईयां हैं, जिगा कलगी लगी हुई है, बेअंत माला कीमती गले विच पईयां हैं, शाही ठाठ है, शस्त्रधारी ने नाल दे सारे। याद आ गया ਕਿ ਮੈਨੂੰ ਕਿਹਾ ਸੀ ਬੁੱਢਣ ਸ਼ਾਹ ਪਛਾਣ ਨਹੀਂ, ਰੂਪ ਬਦਲਿਆ ਹੋਏਗਾ। ਫਿਰ ਵੀ ਮਨ ਵਿੱਚ ਆ ਗਿਆ, ਅੰਦਰੇ ਅੰਦਰ ਬੇਨਤੀ ਕੀਤੀ ਕਿ ਪਾਤਸ਼ਾਹ ਇੱਕ ਵਾਰੀ ਉਹ ਰੂਪ ਤਾਂ ਦਿਖਾ ਦੇ ਜਿਹੜੇ ਰੂਪ 'ਚ ਪਹਿਲਾਂ ਦਰਸ਼ਨ ਦਿੱਤੇ ਸੀ। ਇਹ ਵੀ ਰੂਪ ਤੇਰਾ, ਉਹ ਵੀ ਰੂਪ। ਉਸ ਵੇਲੇ ਕੀ ਦੇਖਦਾ ਹੈ? ਸਾਹਮਣੇ ਗੁਰੂ ਨਾਨਕ ਪਾਤਸ਼ਾਹ ਖੜੇ। ਦੂਜੀ ਵਾਰੀ ਦੇਖਦਾ ਹੈ ਗੁਰੂ ਛੇਵੇਂ ਪਾਤਸ਼ਾਹ, ਫਿਰ ਦੇਖਦਾ ਗੁਰੂ ਨਾਨਕ ਸਾਹਿਬ, ਪਤਾ ਨਹੀਂ ਲੱਗਦਾ। ਉਸ ਵੇਲੇ ਭਰਮ ਤੋਂ ਕੱਢਣ ਦੇ ਵਾਸਤੇ ਮਹਾਰਾਜ ਕਹਿਣ ਲੱਗੇ, ਸਾਈਂ ਸਾਡਾ ਦੁੱਧ ਕਿੱਥੇ ਹੈ? ਲਿਆ ਦੁੱਧ ਪੀਏ, ਸ਼ੁੱਧ ਨਹੀਂ ਰਹੀ, ਬੇਸ਼ੁੱਧ ਹੋ ਗਿਆ, ਦਰਸ਼ਨ ਦੀ ਤਾਪ ਨਹੀਂ ਲਿਆ ਸਕਿਆ, ਸਹਿ ਨਹੀਂ ਸਕਿਆ। ਦਰਸ਼ਨ ਦੇਖਤ ਸ਼ੁੱਧ ਕੀ ਨਾ ਸ਼ੁੱਧ ਰਹੀ, ਸ਼ੁੱਧ ਸ਼ੁੱਧ ਬੁੱਧ ਦੋਵੇਂ ਹੀ ਭੁੱਲ ਗਏ। ਪਿਆ ਰਿਹਾ ਅਤੇ ਨਾਲ ਦੇ ਨੂੰ ਇਸ਼ਾਰਾ ਕੀਤਾ ਕਿ ਦੁੱਧ ਚੋਵੋ, ਬੱਕਰੀਆਂ ਦਾ ਦੁੱਧ ਚੋਇਆ। ਲੈ ਸਾਈਂ ਆਪਣੇ ਹੱਥਾਂ ਨਾਲ ਸਾਨੂੰ ਦੇ, ਤਾਂ ਕਿ ਜਿਹੜਾ ਤੇਰੀ ਅਮਾਨਤ ਹੈ ਸਾਡੇ ਪਾਸ ਪਹੁੰਚ ਜਾ। ਸੋ ਦੁੱਧ ਪੀ ਲਿਆ ਗੁਰੂ ਮਹਾਰਾਜ ਨੇ। ਉਸ ਵੇਲੇ ਲਿਖਦੇ ਨੇ ਕਿ ਉਸ ਵੇਲੇ ਜੋ ਉਹਦੀ ਹਾਲਤ ਸੀ, ਉਸ ਵੇਲੇ ਨਮਸਕਾਰਾਂ ਕਰਦਾ, ਵਾਰ ਵਾਰ ਨਮਸਕਾਰਾਂ ਕਰਦਾ। ਪਿਖਿਓ ਗੁਰ ਕੋ ਸਾ ਸੁਜਾਨਾ, ਤਾਤਕਾਲ ਚਰਨ ਲਪਟਾਨਾ। ਉਸੇ ਵੇਲੇ ਚਰਨਾਂ ਦੇ ਨਾਲ ਲਿਪਟ ਗਿਆ। ਮੁੱਖ ਕਹਿ ਨਮੋ ਨਮੋ ਜਗ ਸਵਾਮੀ, ਘੱਟ ਘੱਟ ਕੇ ਪ੍ਰਭ ਅੰਤਰ ਜਾਮੀ। ਹੇ ਪ੍ਰਭੂ ਮੇਰੀ ਨਮਸਕਾਰ, ਮੇਰੀ ਨਮਸਕਾਰ। ਤੁਸੀਂ ਤਾਂ ਅੰਦਰ ਦੀਆਂ ਜਾਣਨ ਵਾਲੇ ਹੋ, ਸੱਚ ਦਾ ਆਨੰਦ ਸਰੂਪ ਤੁਹਾਰਾ, ਤੁਸੀਂ ਤਾਂ ਸੱਚ ਦਾ ਆਨੰਦ, ਪਿਰਿਆ ਰੂਪ ਤੁਹਾਡਾ ਵਾਹਿਗੁਰੂ ਦਾ ਨਿਰਗੁਣ ਰੂਪ ਹੈ। ਨਰਨ ਉਧਾਰਨ ਹਿਤ ਤਨ ਤਾਰਾ, ਤੁਸੀਂ ਨਾਰਾਂ ਦਾ ਉਧਾਰ ਕਰਨ ਵਾਸਤੇ ਇਹ ਤਨ ਧਾਰੇ ਨੇ, ਜਾਮਾ ਬਦਲ ਰਹੇ। ਅੰਤ ਸਮੇਂ ਮੁਝ ਦਰਸ਼ਨ ਦੀਨਾ, ਚਾਹੇ ਉਹ ਮੈਂ ਪੂਰਨ ਇਹ ਸ਼ਕੀਨਾ। ਆਪਦੇ ਮਨ ਵਿੱਚ ਆਈ ਕਿ ਮੈਂ, ਆਪਨੇ ਚਾਹਿਆ ਕਿ ਮੇਰੀ ਇੱਛਾ ਪੂਰਾ ਕਰ ਦਿਉ, ਹੁਣ ਮੇਰਾ ਅੰਤ ਸਮਾਂ ਆ ਗਿਆ। ਅਬ ਮੈਂ ਤਜੋ ਸਰੀਰ ਕਿਰਪਾਲਾ, ਹੇ ਪਾਤਸ਼ਾਹ ਹੁਣ ਮੈਨੂੰ ਹੋਰ ਨਾ ਗੱਲ ਕੋਈ ਦਿਓ, ਹੋਰ ਇੰਤਜ਼ਾਰ ਨਾ ਮੈਨੂੰ ਕਰਨਾ ਪਵੇ ਦਰਸ਼ਨਾਂ ਵਾਸਤੇ, ਅਤੇ ਮੈਂ ਹੁਣ ਇਹ ਦਰਸ਼ਨ ਲੈ ਕੇ ਆਪਦੇ ਧਾਮ ਨੂੰ ਜਾਵਾਂ ਅਤੇ ਸਰੀਰ ਛੱਡ ਜਾਵਾਂ। ਅਬ ਮੈਂ ਤਜੋ ਸਰੀਰ ਕਿਰਪਾਲਾ, ਬੈਠ ਨਿਕਟ ਕਰ ਕਰੋ ਨਿਹਾਲਾ, ਆਪ ਕਿਰਪਾ ਕਰਕੇ ਮੇਰੇ ਨੇੜੇ ਬਹਿ ਜਾਓ। ਕਰ ਕਰ ਬੰਧਨ ਸਤਿਗੁਰ ਬਿਠਾਏ, ਸਦਾ ਅਧੀਨ ਭਗਤ ਜਗ ਜਾਏ। ਭਗਤਾਂ ਦੇ ਅਧੀਨ ਰਹਿਣ ਵਾਲੇ, ਮੇਰੀ ਬੰਧੀ ਭਗਤ ਛਡਾਵੈ, ਬੰਧ ਹੈ ਭਗਤ ਨਾ ਛੂਟੈ ਮੋਏ। ਏਕ ਸਮੇਂ ਮੋਹ ਭੋਗੈ ਬੰਧ ਹੈ, ਤੋਫਨ ਮੋਹ ਪੈ ਜਵਾਬ ਨਾ ਹੋਏ। ਜਿਹੜੇ ਭਗਤਾਂ ਦੇ ਸਦਾ ਹੀ ਪਿਆਰ ਦੇ ਨਾਲ ਬੰਨੇ ਹੋਏ, ਕੋਲ ਬੈਠ ਕੇ ਬੁੱਢਣ ਸ਼ਾਹ ਸੋ ਪੌ ਪਹੁੰਚਣ ਕੀਨ, ਸਿਰ ਦੇ ਉੱਤੇ ਹੱਥ ਫੇਰਦੇ ਨੇ। ਉਸੇ ਵੇਲੇ ਕੌਤਕ ਤਤ ਛਿਨ ਤਜ ਦੀਨ, ਕੌਤਕ ਤਨ ਤਤ ਛਿਨ ਛ ਤਜ ਦੀਨ। ਉਸੇ ਵੇਲੇ ਕੌਤਕ ਵਰਤਿਆ ਅਤੇ ਇਸ ਪੰਜ ਭੂਤਕ ਸਰੀਰ ਦੇ ਵਿੱਚੋਂ ਬੁੱਢਣ ਸ਼ਾਹ ਛੱਡ ਕੇ ਬਾਹਰ ਹੋ ਗਿਆ। ਜਿਵੇਂ ਗੱਜ ਫੁੱਲ ਮਾਲ ਕੇ ਡਾਰੇ, ਜਿਵੇਂ ਹਾਥੀ ਦੇ ਗਲ ਵਿੱਚ ਫੁੱਲਾਂ ਦੀ ਮਾਲਾ ਡਾਲ ਦਿਉ ਅਤੇ ਸੁੰਡ ਦੇ ਨਾਲ ਉਹ ਬਾਹਰ ਕੱਢ ਲੈ ਗਏ। ਤਿਮ ਤਜ ਲੀਨ ਜੋਤ ਸੁੱਖ ਸਾਰੇ, ਉਸ ਵੇਲੇ ਸਰੀਰ ਛੱਡ ਦਿੱਤਾ। ਸਤਿਗੁਰ ਤਿਸੀ ਗੌਰ ਬਣਾਈ, ਉਸੇ ਵੇਲੇ ਸਤਿਗੁਰੂ ਮਹਾਰਾਜ ਨੇ ਨਾਲ ਦੇ ਸਿੱਖਾਂ ਨੂੰ ਕਿਹਾ ਕਿ ਹੁਣ ਤੁਸੀਂ ਇੱਥੇ ਕਬਰ ਪੁੱਟੋ ਪਾਈ। ਬੁੱਢਣ ਸ਼ਾਨ ਦੀ ਬੁੱਢਣ ਸ਼ਾਹ ਦੀਨ ਦਫਨਾਈ, ਅਤੇ ਉਸ ਨੂੰ ਦਫਨਾ ਤਾ ਅਤੇ ਬੜੇ ਵਰ ਦਿੱਤੇ। ਕਹਿਣ ਲੱਗੇ, ਪ੍ਰੇਮੀਓ ਜਦ ਸਾਡੇ ਗੁਰਸਿੱਖੇ 'ਤੇ ਦਰਸ਼ਨ ਕਰਨ ਆਉਣਗੇ, ਇਸ ਸਾਈਂ ਦੇ ਪਿਆਰ ਵਾਲੇ ਦਾ ਜਿਹਨੇ ਸੈਂਕੜੇ ਸਾਲ ਇੰਤਜ਼ਾਰ ਦੇ ਵਿੱਚ ਲੰਘਾਏ ਨੇ, ਉਹਦਾ ਜਦੋਂ ਦਰਸ਼ਨ ਕਰਨਗੇ ਤਾਂ ਉਹਨਾਂ ਦੀ ਯਾਤਰਾ ਪੂਰੀ ਹੋਏਗੀ। ਬਹੁਤ ਕਿਸਮ ਦੇ ਵਰ ਦਿੱਤੇ। ਸੋ ਇਸ ਤਰ੍ਹਾਂ ਇੱਕ ਗੁਰਸਿੱਖ ਦਾ ਆਪਾਂ ਜ਼ਿਕਰ 3 ਘੰਟੇ ਲਗਾਤਾਰ ਸਰਵਣ ਕਰਦੇ ਰਹੇ ਹਾਂ। ਕਿੰਨਾ ਪਿਆਰ ਮਨ ਵਿੱਚ! ਗੁਰੂ ਤਾਂ ਸਾਧ ਸਿੰਘ ਜੀ ਕਿਤੇ ਵੀ ਨਹੀਂ ਗਿਆ, ਅੱਜ ਵੀ ਸਾਡੇ ਨਾਲ ਹੈ। ਗੁਰਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਅਤੇ ਸਦਾ ਸੰਭਾਲੇ। ਪਰ ਘਾਟ ਕਾਹਦੀ ਪੈ ਗਈ? ਸਾਡੇ ਵਿੱਚ ਉਹ ਖਿੱਚ ਨਹੀਂ ਹੈ, ਸਾਡੇ ਵਿੱਚ ਗੁਰੂ ਦੀ ਹਾਜ਼ਰੀ ਦੇ ਉੱਤੇ ਭਰੋਸਾ ਨਹੀਂ ਹੈ। ਜਪਜੀ ਸਾਹਿਬ ਪੜ੍ਹਦੇ ਹਾਂ ਗੈਰ ਹਾਜ਼ਰੀ ਦਾ, ਪੰਜ ਬਾਣੀਆਂ ਪੜ੍ਹਦੇ ਹਾਂ ਗੈਰ ਹਾਜ਼ਰੀ ਦੀਆਂ, ਨਾਮ ਜਪਦੇ ਹਾਂ ਗੈਰ ਹਾਜ਼ਰੀ ਦਾ, ਤੁਰੇ ਫਿਰਦੇ ਹਾਂ ਗੈਰ ਹਾਜ਼ਰੀ 'ਚ, ਸਦਾ ਹੀ ਟੁੱਟੇ ਰਹਿੰਦੇ ਹਾਂ। ਕਦੇ ਕਦੇ ਕੋਈ ਭਾਗਾਂ ਵਾਲਾ ਹੈ ਜਿਹੜਾ ਜੁੜ ਕੇ ਬੈਠਦਾ, ਲੇਕਿਨ ਟੁੱਟਿਆ ਹੋਇਆ ਸੰਸਾਰ ਹੈ। ਫਿਰ ਵੀ ਪ੍ਰਭੂ ਦੀ ਕਿਰਪਾ ਕਿ ਸਾਡੇ ਉੱਤੇ ਕਿਰਪਾ ਕਰਕੇ ਉਸਨੇ ਮਹਾਨ ਪਰਉਪਕਾਰ ਕਰਕੇ ਸਾਨੂੰ ਸਤਸੰਗ ਦੀ ਦਾਤ ਬਖਸ਼ੀ ਹੈ ਅਤੇ ਅਸੀਂ ਜੁੜ ਬੈਠਦੇ ਹਾਂ। ਥੋੜ੍ਹੇ ਦਿਨਾਂ ਤੋਂ ਬਾਅਦ ਉਹਨਾਂ ਦੀ ਯਾਦ ਹਿਰਦੇ ਵਿੱਚ ਫਿਰ ਤਾਜ਼ਾ ਹੋ ਜਾਂਦੀ ਹੈ ਅਤੇ ਇਸੇ ਲੋਚਾ 'ਚ ਲੱਗਦਿਆਂ ਦਾ ਸਮਾਂ ਲੰਘਦਾ ਜਾਂਦਾ ਹੈ। ਮਹਾਰਾਜ ਕਿਰਪਾ ਕਰਨ, ਸਾਡੇ ਉੱਤੇ ਵੀ ਉਹਨਾਂ ਦੀ ਕਿਰਪਾ ਹੋਵੇ ਅਤੇ ਸਾਨੂੰ ਇਹ ਅਵਸਥਾ ਪ੍ਰਾਪਤ ਹੋਵੇ ਅਤੇ ਸਾਡਾ ਵੀ ਇਹ ਜਨਮ ਹੈ ਸਫਲਾ ਹੋਵੇ। ਹੁਣ ਕਿਉਂਕਿ ਸਮਾਂ ਜਾਸ ਨਹੀਂ ਦਿੰਦਾ, ਸਾਰੇ ਪ੍ਰੇਮੀ ਭਾਈ ਗੁਰਸੋਤਰ ਜਨੰਦ ਸਾਹਿਬ ਬੋਲੋ।